एक ओंकार सतनाम कर्ता पुरख निर्भव निर्वैर अकाल मूरत अजूनी सैपंग गुर प्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच जी महाराज जी होर कौतक उदासियां वेले दे भाई बाला जी दूसरे पातशाह जी नु खडूर साहब सुना रहे हैं। भाई बाला जी ने जदों राजा मदर बैन की कथा सुनाई तो सुनद्यां सुनद्यां महाराज जी होरी समाधि स्थित हो गए। संगत बहुत देर उन्हां वल नीज ला के देखती रही के कदों नेत्र खोलणगे ते बचन करनगे, पर वो समाधि विच रहे। भाई बाला जी तो बिना बाकी सारी संगत हौली हौली उठ के घरां नूं चले गई। अठ पहर महाराज जी समाधि विच रहे। पलक हुई संगत फिर जुड़ रही है कौतक सुन ली। ते महाराज जी हौली जिही पलकां पुटदे हन ते आसन तों उठ के इशनान करके कुछ खान पान करके फिर आसन ते आ बैठते हैं। ते भाई बाला जी नूं आग्या करदे हन कि राजा मदर बैन तो अगे दी कथा सुनाओ। राजा मदर बैन नूं उपदेश दे के उस नूं सिख बना के उस तो अगली रियासत विच जांदे हन। इस रियासत दा नाम है उस समय देव गंधार नाम सी, अजकल इस दा नाम दीपागिरी है असाम विच। इत्थों दा राजा बहुत पाप उसने कीते हुए हन। आपां जिस तरह के कर्म करते हाँ अपने नैना नक्शों की नुहार उस तरह की हो जाती है, उन्हां विचों चलक अपने कर्मां की पैन लग पैंदी। जिस किसी ने बहुत माड़े कर्म किए होन उस पासों डर आता है, उसने उसके नैना विच उसके पै लगता है बहुत। एक रब कोलों पै लगता है आपां नूं ते एक माड़े माड़ियां रूहां कोलों पै लगता है। ये लोग बहुत भयानक हन, शक्लां भी बहुत भयानक हन ते राक्षस करके जाने जाते हैं। इस देश दा राजा राक्षस देवदूत करके जाने जाता है। महाराज जी देव गंधार तो 2 मील पिछे ही जंगल विच रुक गए हैं। उत्थे काने हैं, दरख्त हैं, रमणीक जगह है, उत्थे बैठ गए हैं। भाई मरदाना कहंदा जी अगे थे किसी शहर के लागे बैठते होंगे सां ਕਿਸੇ ਆਉਂਦੇ ਜਾਂਦੇ ਮਨੁੱਖ ਦੇ ਦਰਸ਼ਨ ਹੋ ਜਾਂਦੇ ਸਨ। ਹੁਣ ਤਾਂ ਉਹ ਵੀ ਨਸੀਬ ਨਹੀਂ, ਜੰਗਲਾਂ ਵਿੱਚ ਹੀ ਆਸਣ ਲੱਗ ਜਾਂਦੇ ਹਨ, ਬੈਠੇ ਕਾਨੇ ਦੇਖਦੇ ਰਹੋ। ਮਹਾਰਾਜ ਜੀ ਕਹਿੰਦੇ, ਮਰਦਾਨੇ ਤੇਰਾ ਚਿੱਤ ਸ਼ਹਿਰ ਵਿੱਚ ਹੀ ਰਹਿੰਦਾ ਹੈ, ਕਦੀ ਖਾਮੋਸ਼ ਹੋ ਕੇ ਰੱਬ ਨਾਲ ਵੀ ਲਿਵ ਲਾਉਣੀ ਚਾਹੀਦੀ ਹੈ। ਮਰਦਾਨਾ ਕਹਿੰਦਾ, ਜੀ ਤੁਹਾਡੇ ਨਾਲ ਭੁੱਖੇ ਪਾਣੀ ਤੁਰੇ ਫਿਰਦੇ ਹਾਂ, ਹਮੇਸ਼ਾ ਸਾਹਿਬ ਦਾ ਪੈਰ ਅੰਦਰ ਰੱਖਦੇ ਹਾਂ, ਅਤੇ ਫਿਰ ਵੀ ਮਿਹਣੇ ਦਿੰਦੇ ਹੋ ਕਿ ਤੇਰਾ ਚਿੱਤ ਸ਼ਹਿਰ ਵਿੱਚ ਹੀ ਰਹਿੰਦਾ ਹੈ। ਮਹਾਰਾਜ ਜੀ ਕਹਿੰਦੇ, ਇਹ ਸ਼ਹਿਰ ਵਿੱਚ ਉਸ ਤਰ੍ਹਾਂ ਦੇ ਲੋਕ ਵੱਸਦੇ ਹੀ ਜਿਸ ਤਰ੍ਹਾਂ ਦਾ ਕੌਡਾ ਰਾਖਸ਼ ਸੀ, ਜਿਸ ਤਰ੍ਹਾਂ ਉਹ ਤਲ ਕੇ ਖਾਣ ਲੱਗਾ ਸੀ ਤੈਨੂੰ, ਉਸ ਤਰ੍ਹਾਂ ਦੇ ਲੋਕ ਇੱਥੇ ਵੱਸਦੇ ਹਨ। ਅਤੇ ਮਰਦਾਨਾ ਕਹਿੰਦਾ, ਜੀ ਮੈਂ ਤਾਂ ਨਹੀਂ ਫਿਰ ਇਸ ਸ਼ਹਿਰ ਦੇ ਰਸਤੇ ਪੈਂਦਾ। ਕਹਿੰਦੇ, ਮਰਦਾਨਿਆ ਆਪਾਂ ਨੂੰ ਜਾਣਾ ਵੀ ਇੱਥੇ ਜ਼ਰੂਰ ਹੈ, ਇਸ ਸ਼ਹਿਰ ਵਿੱਚ ਉਹਨਾਂ ਲੋਕਾਂ ਨੂੰ ਸੋਧਣਾ ਹੈ। ਇੰਨੇ ਚਿਰ ਨੂੰ ਜੋ ਉਹ ਸ਼ਹਿਰ ਦਾ ਰਾਜਾ ਹੈ, ਰਾਜਾ ਦੇਵਲੂਤ, ਉਹ ਆਪਣੀ ਫੌਜ ਦੇ ਨਾਲ ਸ਼ਿਕਾਰ ਕਰਨ ਨਿਕਲਦਾ ਹੈ। 400-500 ਪ੍ਰਾਣੀ ਉਸ ਦੇ ਨਾਲ ਹਨ। ਪਹਾੜੀ ਉੱਪਰ ਆ ਕੇ ਉਹ ਰਾਜਾ ਬੈਠ ਜਾਂਦਾ ਹੈ। ਇਹ ਸ਼ਹਿਰ ਵੀ ਪਹਾੜੀ ਉੱਪਰ ਹੈ, ਅਤੇ ਉੱਪਰੋਂ ਬੈਠ ਕੇ ਦੇਖਦਾ ਹੈ ਕਿ 3 ਪ੍ਰਾਣੀ ਬੈਠੇ ਹਨ ਥੱਲੇ, ਅਤੇ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਹੈ ਕਿ ਉਹ ਪ੍ਰਾਣੀ ਮੇਰੀ ਪਰਜਾ ਦੇ ਨਹੀਂ ਹਨ, ਬਾਹਰੋਂ ਕਿਤੋਂ ਆਏ ਹਨ। ਅੱਜ ਇਹਨਾਂ ਦਾ ਮਾਸ ਛਕਾਂਗੇ, ਬਹੁਤ ਦੇਰ ਬਾਅਦ ਮਾਸ ਹੱਥ ਲੱਗਾ ਹੈ। ਅਤੇ ਉਸਨੇ ਉਸਦੇ ਫੌਜ, ਜੋ ਉਸਨੇ ਫੌਜ ਭਰਤੀ ਕੀਤੀ ਹੋਈ ਹੈ, ਉਹ ਵੀ ਸਾਰੀ ਰਾਖਸ਼ਾਂ ਦੀ ਹੈ, ਬਹੁਤ ਡਰਾਉਣੇ ਪ੍ਰਾਣੀ ਹਨ। ਉਸਨੇ 3 ਪ੍ਰਾਣੀ ਭੇਜੇ ਮਹਾਰਾਜ ਜੀ ਹੋਰਾਂ ਵੱਲ ਕਿ ਜਾਓ, ਉਹਨਾਂ ਨੂੰ ਫੜ ਕੇ ਲਿਆਓ। ਇਹਨਾਂ ਪਾਸ ਬਹੁਤ ਤਿੱਖੇ ਬਰਛੇ ਹਨ। ਅਤੇ ਮਹਾਰਾਜ ਜੀ ਹੋਰਾਂ ਵੱਲ ਆਉਂਦੇ ਹਨ, ਬਹੁਤ ਡਰਾਉਣੀਆਂ ਭਿਆਨਕ ਸ਼ਕਲਾਂ ਹਨ। ਮਰਦਾਨਾ ਆਉਂਦਿਆਂ ਨੂੰ ਦੇਖ ਕੇ ਬਹੁਤ ਭੈ ਭੀਤ ਹੋ ਜਾਂਦਾ ਹੈ, ਅਤੇ ਉਸਦਾ ਆਵਾਜ਼ ਕੰਬਣ ਲੱਗਦੀ ਹੈ। ਅਤੇ ਮਹਾਰਾਜ ਜੀ ਹੋਰਾਂ ਨੂੰ ਦਿਖਾਉਂਦਾ ਹੈ ਕਿ ਉਹ ਦੇਖੋ ਰਾਖਸ਼ ਆ ਗਏ, ਅਤੇ ਹੁਣ ਆਪਾਂ ਨਹੀਂ ਬਚ ਸਕਦੇ, ਕਿੱਥੇ ਕੁ ਥਾਂ ਮਰੇ ਅੱਜ। ਅਤੇ ਮਹਾਰਾਜ ਜੀ ਕਹਿੰਦੇ, ਮਰਦਾਨੇ ਤੂੰ ਕਰਤਾਰ ਨੂੰ ਯਾਦ ਕਰ ਅਤੇ ਤਮਾਸ਼ਾ ਦੇਖ, ਸਾਰਾ ਤਮਾਸ਼ਾ ਹੈ। ਉਹ 50 ਫੁੱਟ 'ਤੇ ਜਦੋਂ ਆਉਂਦੇ ਹਨ ਮਹਾਰਾਜ ਜੀ ਹੋਰਾਂ ਤੋਂ, ਅਤੇ ਉਹਨਾਂ ਨੂੰ ਦਿਸਣੋਂ ਬੰਦ ਹੋ ਜਾਂਦਾ ਹੈ, ਕੁਛ ਦਿਸਦਾ ਨਹੀਂ ਹੈ। ਉਹ ਹੱਥ ਫੈਲਾ ਕੇ, 4 ਚੁਫੇਰੇ ਹੱਥ ਫੈਲਾ ਕੇ ਤੁਰਦੇ ਹਨ, ਅਤੇ ਫਿਰ ਜਦੋਂ ਪਛਾਣ ਨੂੰ ਮੂੰਹ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਫਿਰ ਦਿਸਣਾ ਸ਼ੁਰੂ ਹੋ ਜਾਂਦਾ ਹੈ। ਜੀ ਜਦੋਂ ਐਬ ਸਪੋਰਟ ਆਈ ਹੈ, ਇੰਦਰ ਦੇਵਤਾ ਵੀ ਜ਼ਿਆਦਾ ਹੀ ਨਿਹਾਲ ਹੋ ਜਾਂਦਾ। ਪਿੱਛੇ ਨੂੰ ਮੂੰਹ ਕਰਦੇ ਕੀਤਾ ਉਹਨਾਂ ਨੇ ਅਤੇ ਦਿਸਣ ਲੱਗ ਪਿਆ। ਉਹ ਵਾਪਸ ਜਾ ਕੇ ਰਾਜੇ ਨੂੰ ਉਹਨਾਂ ਨੇ ਦੱਸਿਆ ਕਿ ਜਦੋਂ ਕੋਲ ਜਾ ਗਏ ਤਾਂ ਸਾਨੂੰ ਦਿਸਣੋਂ ਹੀ ਬੰਦ ਹੋ ਗਿਆ। ਰਾਜੇ ਨਾਰਾਜ਼ ਹੋਇਆ ਕਿ ਕੋਲ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਸੀ। ਉਸਨੇ ਤਿੰਨ ਆਦਮੀ ਹੋਰ ਭੇਜੇ, ਉਹਨਾਂ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਫਿਰ ਤਿੰਨ ਆਦਮੀ ਭੇਜੇ, ਤਿੰਨ ਵਾਰ ਉਹੀ ਕੁਛ ਹੋਇਆ। ਜਿਹੜੇ ਵੀ ਲਾਗੇ ਆਉਂਦੇ ਉਹਨਾਂ ਨੂੰ ਦਿਸਣੋਂ ਬੰਦ ਹੋ ਜਾਂਦਾ। ਫਿਰ ਰਾਜੇ ਦੇ ਮੰਤਰੀ ਨੇ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਉਹ ਜੋ ਵਿਚਕਾਰ ਉਹਨਾਂ ਦੇ ਬੈਠਾ ਹੈ ਪੁਰਾਣੀ, ਉਹ ਕਲਾਵਾਨ ਪੁਰਾਣੀ ਜਾਪਦਾ ਹੈ। ਮੈਂ ਸ਼ੁੱਧ ਹਿਰਦੇ ਨਾਲ ਉਸ ਪਾਸ ਜਾਂਦਾ ਹਾਂ, ਸੇਵਾ ਕਰਨ ਦੇ ਕਲਪਨਾ ਨਾਲ ਮਨ ਵਿੱਚ ਇਹ ਇੱਛਾ ਲੈ ਕੇ। ਅਤੇ ਜੇ ਮੈਨੂੰ ਠੀਕ ਦਿਸਦਾ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਉਹ ਕੋਈ ਸ਼ਕਤੀਸ਼ਾਲੀ ਪ੍ਰਾਣੀ ਹੈ। ਮੰਤਰੀ ਗਿਆ ਕਿਉਂਕਿ ਉਸਦਾ ਹਿਰਦਾ ਸ਼ੁੱਧ ਸੀ, ਉਸਨੂੰ ਸਭ ਕੁਛ ਠੀਕ ਦਿਸਦਾ ਰਿਹਾ। ਜਾ ਕੇ ਚਰਨਾਂ 'ਤੇ ਨਮਸਕਾਰ ਕੀਤੀ। ਕਹਿੰਦਾ ਜੀ ਤੁਹਾਡਾ ਨਾਂ ਕੀ ਹੈ? ਭਾਈ ਬਾਲਾ ਜੀ ਕਹਿੰਦੇ ਇਹਨਾਂ ਦਾ ਨਾਂ ਗੁਰੂ ਨਾਨਕ ਦੇਵ ਜੀ ਹੈ। ਕਹਿੰਦਾ ਜੀ ਤੁਸੀਂ ਕਿੱਥੋਂ ਆਏ ਹੋ, ਰਹਿੰਦੇ ਕਿੱਥੇ ਹੋ, ਦੇਸ਼ ਕਿਹੜਾ ਹੈ? ਮਹਾਰਾਜ ਜੀ ਕਹਿੰਦੇ ਸਾਡਾ ਦੇਸ਼ ਅਮਰਾਪੁਰ ਹੈ, ਅਮਰਾਪੁਰ। ਕਹਿੰਦਾ ਜੀ ਉਹ ਕਿਹੜੀ ਦਿਸ਼ਾ ਵੱਲ ਹੈ? ਕਹਿੰਦੇ ਦੇਸ਼ ਅਮਰਾਪੁਰ ਜੋ ਹੈ ਸਾਡਾ, ਇਹ ਦਿਸ਼ਾ ਤੋਂ ਨਿਆਰਾ ਹੈ, ਇਹ ਕਿਸੇ ਖਾਸ ਦਿਸ਼ਾ ਵਿੱਚ ਨਹੀਂ ਹੈ। ਕਹਿੰਦਾ ਜੀ ਕਿ ਰਾਜੇ ਨੂੰ ਮੈਂ ਜਾ ਕੇ ਆਖਦਾ ਹਾਂ, ਉਹ ਤੁਹਾਨੂੰ ਆ ਕੇ ਬੇਨਤੀ ਕਰੇਗਾ, ਤੁਸੀਂ ਸਾਡੇ ਸ਼ਹਿਰ ਚੱਲੋ। ਉਸਨੇ ਰਾਜੇ ਨੂੰ ਜਾ ਕੇ ਦੱਸਿਆ ਕਿ ਉਹ ਕੋਈ ਪੂਰਨ ਸੰਤ ਜਾਪਦਾ ਹੈ, ਉਸ ਪਾਸ ਬੈਠਿਆਂ ਹੀ ਮੈਨੂੰ ਸ਼ਾਂਤੀ ਮਹਿਸੂਸ ਹੋਈ, ਆਮ ਪ੍ਰਾਣੀ ਨਹੀਂ ਹੈ ਉਹ, ਅਤੇ ਆਪਾਂ ਉਹਦੇ ਕੋਲੋਂ ਗਤੀ ਕਰਵਾ ਲਈਏ, ਮੁਕਤੀ ਮੰਗੀਏ। ਰਾਜਾ ਕਹਿੰਦਾ ਕਈਆਂ ਦਿਨਾਂ ਬਾਅਦ ਤੇ ਮਾਨਸ ਹੱਥ ਲੱਗੇ ਹਨ, ਸ਼ਿਕਾਰ ਹੱਥ ਲੱਗਾ ਹੈ, ਤੂੰ ਕਿਸ ਗਤੀ ਦੀ ਗੱਲ ਕਰਦਾ ਹੈ? ਰਾਜਾ ਸਾਰੀ ਫੌਜ ਨੂੰ ਨਾਲ ਲੈ ਕੇ, ਜੋ 400-500 ਪ੍ਰਾਣੀ ਸਨ, ਮਹਾਰਾਜ ਜੀ ਹੋਰਾਂ ਵੱਲ ਵਧੇ। ਉਹ ਵੀ ਸਾਰੇ ਜਦੋਂ ਕੋਲ ਗਏ ਤਾਂ ਸਾਰਿਆਂ ਨੂੰ ਦਿਸਣੋਂ ਹਟ ਗਏ, ਅਤੇ ਰਾਜਾ ਇੱਕਦਮ ਬਹੁਤ ਘਬਰਾ ਗਿਆ ਕਿ ਮੈਨੂੰ ਪਤਾ ਨਹੀਂ ਹੁਣ ਸਾਰੀ ਉਮਰ ਦਿਸਣਾ ਹੀ ਨਹੀਂ। ਫਿਰ ਵਜ਼ੀਰ ਨੇ ਕਿਹਾ ਕਿ ਰਾਜਾ ਸ਼ੁੱਧ ਹਿਰਦਾ ਕਰਕੇ ਤੂੰ ਅਰਦਾਸ ਕਰਕੇ ਮੈਂ ਤੁਹਾਡੀ ਸੇਵਾ ਕਰਾਂਗਾ ਅਤੇ ਮੈਨੂੰ ਬਖਸ਼ ਦਿਓ। ਉਸਨੇ ਇਸੇ ਤਰ੍ਹਾਂ ਕੀਤਾ, ਉਸਨੂੰ ਦਿਸਣ ਲੱਗ ਪਿਆ। ਫਿਰ ਮਹਾਰਾਜ ਜੀ ਹੋਰਾਂ ਪਾਸ ਆ ਕੇ ਬੇਨਤੀ ਕੀਤੀ ਜੀ ਕਿ ਸਾਡੇ ਨਗਰ ਚੱਲੋ, ਅਤੇ ਮਹਾਰਾਜ ਜੀ ਆਪ ਹੀ ਜਾਣਾ ਚਾਹੁੰਦੇ ਸਨ ਉਹਨਾਂ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ। ਸ਼ਹਿਰ ਵਿੱਚ ਗਏ, ਉਹਨਾਂ ਨੇ ਰਾਜੇ ਨੇ ਫਰੂਟ ਔਰ ਦੁੱਧ ਵਗੈਰਾ ਮਹਾਰਾਜ ਜੀ ਹੋਰਾਂ ਨੂੰ ਭੇਟਾ ਕੀਤਾ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਛਕਾਂਗੇ ਜੇ ਤੂੰ ਸਾਡਾ ਬਚਨ ਮੰਨੇਗਾ। ਤੇ ਕਹਿੰਦਾ ਜੀ ਜ਼ਰੂਰ ਮੰਨਾਂਗਾ। ਕਹਿੰਦੇ ਫਿਰ ਜੋ ਤੂੰ ਪਾਪ ਕਰਦਾ ਹੈ, ਜੀਵਾਂ ਨੂੰ ਮਾਰਦਾ ਹੈ, ਪਸ਼ੂਆਂ ਨੂੰ ਮਾਰਦਾ ਹੈ ਮਾਸ ਖਾਣ ਲਈ, ਮਾਨਸਾਂ ਨੂੰ ਮਾਰਦਾ ਹੈ, ਹੱਤਿਆ ਕਰਦਾ ਹੈ, ਇਹ ਛੱਡ, ਮਾਸ ਖਾਣਾ ਛੱਡ ਅਤੇ ਨਾਮ ਜਪ। ਦੂਸਰਿਆਂ ਦੀ ਆਪਣੀ ਪਰਜਾ ਦੀ ਰਾਖੀ ਕਰਨੀ ਹੈ, ਉਹਨਾਂ ਨੂੰ ਸੁੱਖ ਦੇਣਾ ਹੈ, ਦੁੱਖ ਨਹੀਂ ਦੇਣਾ। ਉਹ ਕਹਿੰਦਾ ਜੀ ਜਿਸ ਤਰ੍ਹਾਂ ਤੁਸੀਂ ਆਖੋ ਕਰਾਂਗਾ, ਤੁਹਾਡੇ ਬਚਨ ਸੁਣ ਕੇ ਮੈਨੂੰ ਬਹੁਤ ਸ਼ਾਂਤੀ ਆਈ ਹੈ ਅਤੇ ਮੇਰਾ ਮਨ ਨਾਮ ਜਪਣ ਨੂੰ ਕਰਦਾ ਹੈ। ਫਿਰ ਮਹਾਰਾਜ ਜੀ ਕਹਿੰਦੇ ਕਿ ਲਿਆਓ ਭੋਜਨ ਛਕੀਏ। ਉਹ ਫਰੂਟ ਅਤੇ ਦੁੱਧ ਫਿਰ ਲਿਆਂਦੇ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹ ਅੱਧੇ ਰਾਜੇ ਨੂੰ ਅਤੇ ਅੱਧੇ ਉਸਦੇ ਮੰਤਰੀ ਨੂੰ ਛਕਾਏ, ਚਰਨਾਮਤ ਦੋਵਾਂ ਨੂੰ ਦਿੱਤਾ ਅਤੇ ਰਾਜੇ ਨੂੰ ਮਸੰਦ ਬਣਾਇਆ ਕਿ ਤੂੰ ਸਾਡਾ ਮਸੰਦ ਹੈ ਔਰ ਇਹ ਮੰਤਰੀ ਤੇਰਾ ਟਹਿਲੀਆ ਹੈ, ਤੇਰੀ ਸੇਵਾ ਕਰਿਆ ਕਰੂੰ। ਅਤੇ ਸਾਰੇ ਰਾਕਸ਼ਾਂ ਨੂੰ ਨਾਮ ਜਪਣ ਲਾਇਆ। ਉੱਥੇ ਮਹਾਰਾਜ ਜੀ ਕੋਈ ਦੋ ਮਹੀਨੇ ਉੱਥੇ ਠਹਿਰੇ, ਸਾਰੇ ਰਾਕਸ਼ ਨਾਮ ਜਪਣ ਲੱਗ ਪਏ। ਅਤੇ ਜਿਸ ਦਿਨ ਮਹਾਰਾਜ ਜੀ ਹੋਰਾਂ ਨੇ ਕਿਹਾ ਕਿ ਅਸੀਂ ਹੁਣ ਜਾਣਾ ਹੈ, ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੂੰ ਬਾਕੀ ਧਰਤੀ ਦੀ ਸੈਲ ਕਰਾਉਣੀ ਹੈ, ਅਤੇ ਉਸ ਦਿਨ ਸਾਰੇ ਰਾਕਸ਼ ਸਾਰੇ ਰਾਜ ਦੇ ਇਕੱਠੇ ਹੋ ਕੇ ਆ ਗਏ ਅਤੇ ਸਾਰਿਆਂ ਦੇ ਨੇਤਰ ਜਲ ਨਾਲ ਭਰੇ ਹੋਏ ਹਨ। ਇਹੀ ਜੋ ਦੋ ਮਹੀਨੇ ਪਹਿਲਾਂ ਇੰਨੀਆਂ ਸਖਤ ਰੂਹਾਂ ਸਨ ਕਿ ਦੂਸਰੇ ਨੂੰ ਮਾਰਨ ਲੱਗਿਆਂ ਜ਼ਰਾ ਵੀ ਨਹੀਂ ਸੋਚਦੇ ਸਨ, ਇੰਨੇ ਨਿਰਮਲ ਹੋ ਗਏ ਕਿ ਸਾਰਿਆਂ ਦੇ ਨੇਤਰ ਭਰੇ ਹੋਏ ਹਨ ਜਲ ਨਾਲ। ਅਤੇ ਸ਼੍ਰੀ ਨਾਨਕ ਜੀ, ਸ਼੍ਰੀ ਨਾਨਕ ਜੀ, ਸ਼੍ਰੀ ਨਾਨਕ ਜੀ, ਸ਼੍ਰੀ ਨਾਨਕ ਜੀ ਕਰੀ ਜਾਂਦੇ ਹਨ। ਅਤੇ ਮਹਾਰਾਜ ਜੀ ਉਹਨਾਂ ਬਹੁਤ ਪਿਆਰ ਕੀਤਾ ਸਾਰਿਆਂ ਨੂੰ, ਫਿਰ ਦ੍ਰਿੜਾਇਆ ਕਿ ਨਾਮ ਜਪਣਾ ਹੈ, ਨਾਮ ਜਪਣ ਨਾਲ ਆਤਮਾ ਨਿਰਮਲ ਹੁੰਦੀ ਹੈ ਅਤੇ ਪਰਮਾਤਮਾ ਨਾਲ ਮੇਲ ਹੁੰਦਾ ਹੈ। ਜੇ ਅੱਜ ਆਪਾਂ ਇੱਥੇ ਲੰਗਰ ਛਕਣ ਤੋਂ ਬਾਅਦ ਚਾਲ ਸਾਹਿਬ ਦੇ ਗ੍ਰਹਿ ਵੀ ਜਾਣਾ ਹੈ, ਉੱਥੇ ਕਵੀ ਦਰਬਾਰ ਹੋਣਾ ਹੈ, ਨਾਲੇ ਖੰਡ ਵਾਲਾ ਦੁੱਧ ਮਿਲਦਾ। ਸੋ ਅੱਜ ਆਪਾਂ ਧਾਰਨਾ ਰਹਿਣ ਦਿੰਦੇ ਹਾਂ ਕਿਉਂਕਿ ਕੱਲ੍ਹ ਨੂੰ ਕੰਮਾਂ 'ਤੇ ਵੀ ਜਾਣਾ ਹੈ ਸੰਗਤਾਂ ਨੇ। ਕੱਲ੍ਹ ਨੂੰ ਅਸੀਂ ਬਹੁਤ ਜ਼ਰੂਰੀ ਕੁਛ ਤੁਹਾਨੂੰ ਸੁਨੇਹਾ ਦੇਣਾ ਹੈ ਜੀ ਕਿ ਸਾਰੀ ਸੰਗਤ ਨੇ, ਕਿਸੇ ਨੇ ਮਿਸ ਨਹੀਂ ਕਰਨਾ ਕੱਲ੍ਹ ਦਾ ਦੀਵਾਨ। ਅਤੇ ਫਿਰ ਕੱਲ੍ਹ ਤੋਂ ਬਾਅਦ ਸਰੀ ਹਨ ਦੀਵਾਨ, ਦੋ ਇੱਥੇ ਬਾਕੀ ਹਨ ਦੋ। ਹੁਣ ਅਰਦਾਸ ਤੋਂ ਬਾਅਦ ਦੇਗ ਲੈ ਕੇ ਜਲਦੀ ਨਾਲ ਲੰਗਰ ਛੱਕ ਕੇ ਅਤੇ ਚਾਲ ਸਾਹਿਬ 'ਤੇ ਆਪਾਂ ਅਟੈਕ ਕਰਨਾ ਜੀ। ਸੂਰਜ ਨਿਹਾਲ।